ਦੀਪਕ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਗੱਲ ਅੱਜ ਸ਼ੁਰੂ ਕਰਦੇ ਹਾਂ ਬਿਕਰਮ ਮਜੀਠੀਆ ਵਾਲੇ ਮਾਮਲੇ ਦੇ ਵਿੱਚ। 7 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਬਿਕਰਮ ਮਜੀਠੀਆ ਨੂੰ ਭੇਜ ਦਿੱਤਾ ਗਿਆ। ਇਸ ਸੰਬੰਧੀ ਇੱਕ ਹੋਰ ਕਿਹੜੀਆਂ ਕਿਹੜੀਆਂ ਗਤੀਵਿਧੀਆਂ ਹੋਈਆਂ ਜੀ ਅੱਜ?
ਬਿਲਕੁਲ ਜੀ, ਕੱਲ੍ਹ ਬਿਕਰਮ ਮਜੀਠੀਆ ਹੋਰਾਂ ਨੂੰ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਅੰਮ੍ਰਿਤਸਰ ਦੇ ਉਹਨਾਂ ਦੇ ਘਰੋਂ, ਅਤੇ ਉਸ ਤੋਂ ਬਾਅਦ ਉਹਨਾਂ ਨੂੰ ਰਾਤ ਕੱਲ੍ਹ ਵਿਜੀਲੈਂਸ ਦੇ ਦਫ਼ਤਰ 'ਚ ਹੀ ਕੱਟਣੀ ਪਈ, ਅਤੇ ਫਿਰ ਅੱਜ ਸਵੇਰੇ ਉਹਨਾਂ ਨੂੰ ਜਿਸ ਤਰ੍ਹਾਂ ਮੋਹਾਲੀ ਅਦਾਲਤ 'ਚ ਪੇਸ਼ ਕਰਨਾ ਸੀਗਾ, ਉਹ ਸਾਰੀ ਪ੍ਰਕਿਰਿਆ ਦੇ ਲਈ ਜਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਉਹ ਬਾਕਮਾਲ ਸੀ। ਬਕਾਇਦਾ ਤੌਰ 'ਤੇ ਮੋਹਾਲੀ ਦੇ ਸਾਰੇ ਉਹ ਚੌਂਕ, ਸਾਰੀਆਂ ਉਹ ਸੜਕਾਂ, ਸਾਰੇ ਉਹ ਚੁਰਾਹੇ, ਇੱਥੋਂ ਤੱਕ ਕਿ ਚੰਡੀਗੜ੍ਹ 'ਚ ਐਂਟਰ ਕਰਨ ਵਾਲੇ ਰਾਹ, ਉਹ ਸਾਰੇ ਰਸਤੇ ਜਿਹੜੇ ਕਿਸੇ ਨਾ ਕਿਸੇ ਤਰ੍ਹਾਂ ਮੋਹਾਲੀ ਦੀ ਅਦਾਲਤ ਤੱਕ ਪਹੁੰਚਦੇ ਹੋਣ, ਮੋਹਾਲੀ ਕੋਰਟ ਤੱਕ ਪਹੁੰਚਦੇ ਹੋਣ, ਉਹਨਾਂ ਸਾਰਿਆਂ ਨੂੰ ਇਸ ਤਰ੍ਹਾਂ ਸੀਲ ਕੀਤਾ ਗਿਆ ਸੀਗਾ ਕਿ ਵੀ ਕਿਤੇ ਕੋਈ ਹੜ੍ਹ ਨਾ ਆ ਜਾਵੇ, ਕਿ ਵੱਡੀ ਗਿਣਤੀ 'ਚ ਅਕਾਲੀ ਵਰਕਰ ਆ ਜਾਣ, ਸਮਰਥਕ ਆ ਜਾਣ। ਚਲੋ, ਤਾਂ ਵੀ ਉੱਥੇ ਕੁਝ ਅਕਾਲੀ ਵਰਕਰ ਪਹੁੰਚੇ, ਕੁਝ ਅਕਾਲੀ ਆਗੂ ਪਹੁੰਚੇ, ਕੁਝ ਸਮਰਥਕ ਪਹੁੰਚੇ, ਪਰ ਬਰਾਬਰ ਆਮ ਆਦਮੀ ਪਾਰਟੀ ਦੇ ਸਮਰਥਕ ਜਾਂ ਬਿਕਰਮ ਮਜੀਠੀਆ ਦੇ ਖਿਲਾਫ ਵਾਲੀ ਧਿਰਾਂ ਵੀ ਪਹੁੰਚੇ। ਉੱਥੇ ਆਪਸੀ ਤਣਾਅ ਵਾਲਾ ਮਾਹੌਲ ਵੀ ਬਣਿਆ, ਇੱਕ ਦੂਜੇ ਦੇ ਖਿਲਾਫ਼ ਨਾਅਰੇਬਾਜ਼ੀ ਵੀ ਹੋਈ। ਪੁਲਿਸ ਨੇ ਫਿਰ ਅੱਗੇ ਰੱਸੀਆਂ ਲਾ ਕੇ ਵੱਖਰਾ ਰਾਹ ਕੀਤਾ ਹੋਇਆ ਸੀਗਾ ਕਿ ਕਿਸੇ ਤਰ੍ਹਾਂ ਜਿੱਥੋਂ ਆਪਾਂ ਬਿਕਰਮ ਮਜੀਠੀਆ ਨੂੰ ਲੈ ਕੇ ਜਾਣਾ ਉਹ ਰਾਹ ਵੱਖਰਾ ਹੋਵੇ ਤਾਂ ਕਿ ਭੀੜ ਨਾ ਆ ਜਾਵੇ। ਚਲੋ, ਬਿਕਰਮ ਮਜੀਠੀਆ ਨੂੰ ਜਿਹੜੇ ਰਾਤ ਉਹਨੇ ਦਫ਼ਤਰ 'ਚ ਕੱਟੀ ਸੀ ਵਿਜੀਲੈਂਸ, ਉੱਥੋਂ ਕੱਢ ਕੇ ਲਿਆ ਕੇ ਮੋਹਾਲੀ ਕੋਰਟ 'ਚ ਪੇਸ਼ ਕੀਤਾ, ਅਤੇ ਪੇਸ਼ ਕਰਕੇ ਜੀ ਕਹਿੰਦੇ ਜੀ 12 ਦਿਨ ਦਾ ਰਿਮਾਂਡ ਚਾਹੀਦਾ। ਹੁਣ ਸਵਾਲ ਕੱਲ੍ਹ ਵਾਲੇ ਤੋਂ ਹੀ ਖੜਾ ਹੈ ਵਿਜੇ ਜੀ, ਕਿ ਕੱਲ੍ਹ ਜਦੋਂ ਗ੍ਰਿਫਤਾਰੀ ਸੀ ਉਸ ਐੱਫ ਆਈ ਆਰ ਦੇ ਆਧਾਰ 'ਤੇ ਆਪਾਂ ਕੱਲ੍ਹ ਗੱਲ ਕਰ ਰਹੇ ਸੀ ਬਈ ਬਿਕਰਮ ਮਜੀਠੀਆ ਦੇ ਖਿਲਾਫ਼ ਤੁਸੀਂ ਬਿਆਨੀਆਂ ਕਰ ਰਹੇ ਹੋ ਡਰੱਗ ਵਾਲਾ, ਪਰ ਜਦੋਂ ਤਸਵੀਰ ਦੀ ਗੱਲ ਆਉਂਦੀ ਹੈ, ਜਦੋਂ ਐੱਫ ਆਈ ਆਰ ਦੀ ਗੱਲ ਆਉਂਦੀ ਹੈ, ਜਦੋਂ ਉਹ ਸਾਰਾ ਕੁਝ ਸੱਚ ਸਾਹਮਣੇ ਆਉਂਦਾ, ਤਾਂ ਉਹਦੇ ਵਿੱਚ ਕਿਤੇ ਡਰੱਗ ਦਾ ਜ਼ਿਕਰ ਨਹੀਂ ਗਾ
ਜੀ,
ਕਿਤੇ ਡਰੱਗ ਮਨੀ ਦਾ ਜ਼ਿਕਰ ਨਹੀਂ ਗਾ। ਅੱਜ ਉਹੀ ਵਰਤਾਰਾ ਅਦਾਲਤ 'ਚ ਵੀ ਦੇਖਣ ਨੂੰ ਮਿਲਿਆ। ਅਦਾਲਤ 'ਚ ਜਦੋਂ ਵਕੀਲ ਬਹਿਸ ਕਰ ਰਹੇ ਸੀ ਤਾਂ ਉਹ 540 ਕਰੋੜ ਦੇ ਹਿਸਾਬ ਕਿਤਾਬ ਦੇ ਘਪਲੇ ਦੀ ਗੱਲ ਕਰ ਰਹੇ ਸੀ ਕਿ 540 ਕਰੋੜ ਆਇਆ ਜੀ ਬਿਕਰਮ ਮਜੀਠੀਆ ਦੇ ਖਾਤੇ 'ਚੋਂ, ਆਇਆ ਕਿੱਥੋਂ ਆ ਜੀ, ਕਿਵੇਂ ਆਇਆ ਜੀ, ਇਹ ਸਮਝਣਾ ਹੈ, ਇਹਦੇ ਲਈ ਸਾਨੂੰ ਰਿਮਾਂਡ ਦਿੱਤਾ ਜਾਵੇ
ਜੀ।
ਉੱਥੇ ਉਹ ਡਰੱਗ ਮਨੀ ਸ਼ਬਦ ਨਹੀਂ ਵਰਤ ਰਹੇ, ਉੱਥੇ ਉਹਨਾਂ ਦੇ ਕੇਸ ਦੀ ਫਾਈਲ ਦੇ ਵਿੱਚ, ਸਾਰੀ ਪ੍ਰਕਿਰਿਆ ਦੇ ਵਿੱਚ ਡਰੱਗ ਵਾਲਾ ਸ਼ਬਦ ਨਹੀਂ ਹੈਗਾ, ਪਰ ਰਾਜਨੀਤਿਕ ਲੀਡਰਾਂ ਦੇ ਬਿਆਨੀਆਂ 'ਚ ਹੈਗਾ। ਸੋ ਇਸ ਚੀਜ਼ ਨੇ ਇੱਕ ਵੱਡਾ ਸਵਾਲ ਖੜਾ ਕੀਤਾ ਕਿ ਖੇਲ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਬਿਕਰਮ ਮਜੀਠੀਆ ਰਾਜਨੀਤਿਕ ਲੀਡਰ ਹੈ ਅਤੇ ਉਹ ਕੋਈ ਦੁੱਧਾ ਤੁਲਿਆ ਤਾਂ ਹੈ ਨਹੀਂ। ਦੂਸਰੇ ਪਾਸੇ ਉਸ ਹਵਾਲੇ ਨਾਲ ਵੀ ਕਿ ਜਿਸ ਸਮੇਂ ਉਹਦੇ 'ਤੇ ਡਰੱਗ ਦੇ ਦੋਸ਼ ਲੱਗ ਰਹੇ ਸੀ, ਜਿਸ ਸਮੇਂ ਅਕਾਲੀ ਬੀਜੇਪੀ ਸਰਕਾਰ ਸੀ, ਜਿਵੇਂ ਜਿਸ ਸਮੇਂ ਭਗਵੰਤ ਮਾਨ ਸਟੇਜਾਂ ਤੋਂ ਕਿੱਕਲੀ ਪਾਉਂਦੇ ਸੀ, ਇਹ ਗਾ ਗਾ ਕੇ ਕਿਹਾ ਨਾ ਵੀਰ ਮੇਰਾ ਬਾਰਡਰੋਂ ਪਾਰ ਲਿਆਇਆ, ਸਾਰਾ ਕੁਛ ਇਹੋ ਜਿਹਾ, ਉਸ ਸਮੇਂ ਲੋਕਾਂ ਨੂੰ ਤੁਹਾਡੀਆਂ ਗੱਲਾਂ ਟੁੰਬਦੀਆਂ ਸੀ। ਅੱਜ ਗ੍ਰਿਫਤਾਰੀ ਤੋਂ ਬਾਅਦ, ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਲੈਣ ਤੋਂ ਬਾਅਦ ਵੀ
ਜੀ
ਤੁਹਾਡੇ ਹੱਕ 'ਚ ਕੋਈ ਅਜਿਹੀ ਹਨੇਰੀ ਕਿਉਂ ਨਹੀਂ ਉੱਠੀ ਕਿ ਬਾ ਕਮਾਲ ਕਰਤਾ ਜੀ, ਤੁਹਾਨੂੰ ਆਪ ਇਹ ਨਰੇਟਿਵ ਕਿਉਂ ਸਿਰਜਣਾ ਪੈ ਰਿਹਾ
ਜੀ?
ਜਾਂ ਮਤਲਬ ਆਮ ਆਦਮੀ ਪਾਰਟੀ ਨੂੰ ਕਿਤੇ ਮੰਥਣ ਦੀ ਲੋੜ ਹੈ
ਜੀ?
ਦੂਸਰੇ ਪਾਸੇ ਜਦੋਂ ਬਹਿਸ ਹੋਈ, 12 ਦਿਨ ਦਾ ਰਿਮਾਂਡ ਮੰਗਿਆ ਗਿਆ ਕਿ ਜੀ ਆਹ 540 ਕਰੋੜ ਦਾ ਹਿਸਾਬ ਕਿਤਾਬ ਹੈ ਜੀ, ਕਿ ਆਪਸ 'ਚ ਨਹੀਂ ਮਿਲਦਾ, ਦਾਅਵਾ ਕੀਤਾ ਗਿਆ ਵਕੀਲਾਂ ਵੱਲੋਂ ਕਿ ਸਿੱਟ ਦੀ ਜਾਂਚ ਦੇ ਵਿੱਚ ਇਹ ਸਾਰਾ ਕੁਛ ਆ ਗਿਆ ਜੀ ਕਿ 540 ਕਰੋੜ ਜਿਹੜਾ ਖਾਤਿਆਂ 'ਚ ਆਇਆ ਜੀ ਉਹ ਕੰਪਨੀਆਂ ਰਾਹੀਂ ਆਇਆ ਜੀ, ਕੱਪੜਾ ਕੀਤਾ ਜੀ, 2007 ਤੋਂ ਪਹਿਲਾਂ ਜੋ ਆਮਦਨ ਹੈ ਜੀ ਉਹਦੇ ਵਿੱਚ 161 ਕਰੋੜ ਦੀ ਸਮਝ ਨਹੀਂ ਆ ਰਹੀ ਜੀ ਕਿੱਥੋਂ ਆਇਆ, ਅਤੇ ਮੰਤਰੀ ਬਣਨ ਤੋਂ ਬਾਅਦ ਜੀ 236 ਕਰੋੜ ਹੈ ਜੀ ਜਿਹਦੀ ਸਮਝ ਨਹੀਂ ਆ ਰਹੀ, ਠੀਕ ਹੈ ਨਾ, ਇੰਜ ਮਿਲਾ ਕੇ ਜੀ ਇਹ 540 ਕਰੋੜ ਤੋਂ ਉੱਪਰ ਦੀ ਕੁੱਲ ਬਣਦਾ ਜੀ, ਦਾ ਹਿਸਾਬ ਕਿਤਾਬ ਨਹੀਂ ਸਮਝ ਆ ਰਿਹਾ, ਇਹ ਸਮਝਣ ਦੇ ਲਈ ਸਾਨੂੰ ਰਿਮਾਂਡ ਦਿੱਤਾ ਜਾਵੇ ਜੀ। 12 ਦਿਨ ਦਾ ਮੰਗਿਆ ਸੀ, 7 ਦਿਨ ਦਾ ਮਿਲ ਗਿਆ, 2 ਜੁਲਾਈ ਨੂੰ ਪੇਸ਼ ਕੀਤਾ ਜਾਣਾ। ਸੋ ਇਹ ਸਾਰੀ ਪ੍ਰਕਿਰਿਆ ਵਿਜੇ ਜੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਲਈ ਵੀ ਚੁਣੌਤੀ ਹੈ ਕਿ ਉਹ ਐਡੀ ਬੜੀ ਕਾਰਵਾਈ ਕਰਕੇ ਵੀ, ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਵੀ, ਉਹ ਅਜੇ ਇਹ ਦਾਅਵਾ ਜਾਵਾ ਕਰ ਰਹੀ ਹੈ ਕਿ ਅਸੀਂ ਇਹ ਸਿਖਰ 'ਤੇ ਲੈ ਗਿਆ ਹੁਣ ਨਸ਼ੇ ਵਾਲੀ ਮਹਿਮ। ਸੋ ਦੇਖਦੇ ਹਾਂ ਜੀ ਉਹਨੂੰ ਕਿੰਨਾ ਕਬੂਲ ਪੈਂਦਾ ਹੈ 227 ਲਈ ਮਾਹੌਲ ਤਿਆਰ ਕਰਨ ਦੀ ਪ੍ਰਕਿਰਿਆ, ਜਾਂ ਨਸ਼ੇ ਮੁਕਾਉਣ ਦੀ ਸੱਚਮੁੱਚ ਪ੍ਰਕਿਰਿਆ, ਜਾਂ ਬਦਲਾ ਖੋਰੀ ਹੈ ਪੰਜਾਬ ਦੀ ਜਨਤਾ ਨੇ ਤੈਅ ਕਰਨੀ ਆ, ਪਰ ਇਹ ਦ੍ਰਿਸ਼ ਸਾਹਮਣੇ
ਜੀ। ਦੇ ਦੀਪਕ ਜੀ, ਇਹ ਵੀ ਆ ਰਿਹਾ ਹੁਣ ਸੰਕੇਤ ਨੇ ਵੀ ਇਸ ਬਿਕਰਮ ਮਜੀਠੀਆ ਵਾਲੇ ਮਾਮਲੇ ਵਿੱਚ ਗੱਲ ਬੁਲਡੋਜ਼ਰ ਤੱਕ ਜਾਏਗੀ, ਇਹ ਵਾਲਾ ਪਾਸਾ ਵੀ ਦੱਸਿਓ ਜੀ।
ਬਿਲਕੁਲ ਜੀ, ਇਹ ਸਵਾਲ ਹੋਣ ਲੱਗੇ ਨੇ। ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇਸੇ ਮਸਲੇ 'ਤੇ ਪ੍ਰੈਸ ਕਾਨਫਰੰਸ ਕੀਤੀ। ਬਕਾਇਦਾ ਤੌਰ 'ਤੇ ਉਹਨਾਂ ਨੇ ਮੇਜ਼ ਕੁਰਸੀਆਂ ਲਾਈਆਂ, ਸਵੇਰੇ ਹੀ ਮਹਿਫਲ ਸਜਾਈ, ਮਾਫ਼ੀ ਮੰਗੀ ਪੱਤਰਕਾਰਾਂ ਤੋਂ ਕਿ ਮਾਫ਼ ਕਰ, ਤੁਹਾਨੂੰ ਸਵੇਰੇ ਸਵੇਰੇ ਤੰਗ ਕੀਤਾ, ਤੁਸੀਂ ਦੇਰ ਰਾਤ ਤੱਕ ਕੰਮ ਕਰਦੇ ਹੋ, ਹੈ ਨਾ, ਅਤੇ ਤੁਹਾਨੂੰ ਬੁਲਾਉਣਾ ਪੈ ਗਿਆ। ਪਰ ਲਗਭਗ ਬਿਆਨ ਮੁੱਖ ਮੰਤਰੀ ਸਾਹਿਬ ਨੇ ਉਹੀ ਦੁਹਰਾਇਆ ਜੋ ਕੇਜਰੀਵਾਲ ਨੇ ਦਿੱਲੀ 'ਚ ਦਿੱਤਾ ਸੀ। ਬਿਲਕੁਲ ਉਸੇ ਤਰ੍ਹਾਂ ਦਾ ਬਿਆਨ, ਉਹੀ ਕਹਾਣੀ, ਉਹੀ ਬੋਲ ਸੀ, ਲਗਭਗ ਮਿਲਦੇ ਜੁਲਦੇ ਕਿ ਕੋਈ ਵੱਡਾ ਹੋਵੇ ਉਹਨੂੰ ਬਖਸ਼ਿਆ ਨਹੀਂ ਜਾਊਗਾ, ਹੈ ਨਾ, ਜਿੱਡੀ ਮਰਜ਼ੀ ਪਹੁੰਚ ਅਪਰੋਚ ਰੱਖਦਾ ਹੋਵੇ ਹੁਣ ਸਾਰੇ ਫੜੇ ਜਾਣਗੇ ਜਿਹੜੇ ਉਹਨਾਂ ਨਾਲ ਮਿਲੀ ਭੁਗਤ ਕਰਦੇ ਨੇ, ਆਹ ਜਿਹੜੇ ਹੁਣ ਉਹਦੇ ਹੱਕ 'ਚ ਬੋਲਦੇ ਨੇ ਉਹਨਾਂ ਨੇ ਨਿਸ਼ਾਨਾ ਬਿੱਟੂ ਹੋਰਾਂ 'ਤੇ ਵੀ, ਜਾਖੜ ਹੋਰਾਂ 'ਤੇ ਵੀ, ਹੈ ਨਾ, ਆਹ ਕਾਂਗਰਸੀਆਂ 'ਤੇ, ਖਹਿਰਾ ਹੋਰਾਂ 'ਤੇ ਵੀ, ਪ੍ਰਤਾਪ ਬਾਜਵਾ ਸਾਰਿਆਂ 'ਤੇ, ਬਿੰਨਿਆ ਧਰਮਵੀਰ ਗਾਂਧੀ ਇਹ ਵੋ, ਕਿ ਜਿੰਨੇ ਅੱਜ ਉਹਨਾਂ ਦੇ ਹੱਕ 'ਚ ਬੋਲਦੇ ਨੇ ਕਹਿੰਦੇ ਇਹੀ ਕੱਲ੍ਹ ਤੱਕ ਰੌਲਾ ਪਾਉਂਦੇ ਸੀ ਕਿ ਬੜੇ ਮਗਰਮੱਛ ਨੂੰ ਫੜਦੇ ਨਹੀਂ, ਅੱਜ ਮੈਂ ਬੜਾ ਮਗਰਮੱਛ ਫੜ ਲਿਆ, ਬੜੀ ਧਿਰ ਫੜ ਲਈ, ਬੜਾ ਬੰਦਾ ਫੜ ਲਿਆ, ਕਹਿੰਦੇ ਜੀ ਹੁਣ ਕਹੀ ਜਾਂਦੇ ਨੇ ਕਿ ਧੱਕਾ। ਸੋ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਆਪਣੀ ਕਾਰਵਾਈ ਨੂੰ ਬਿਆਨ ਕਰਦੇ ਹੋਏ ਇਹ ਵੀ ਕਹਿ ਰਹੇ ਸੀ ਕਿ ਇਹ ਡਰੱਗ ਮਨੀ ਨਾਲ ਬਣਿਆ ਜੋ ਪੈਸਾ ਹੈ, ਉਹਦੇ ਕਰਕੇ ਇਹ ਨਸ਼ੇ ਦੇ ਜੋ ਕੰਮ ਚਲਾਉਂਦੇ ਸੀ ਉਹ ਸਾਰੀ ਪ੍ਰਕਿਰਿਆ। ਇਸੇ ਤਰ੍ਹਾਂ ਕੱਲ੍ਹ ਕੇਜਰੀਵਾਲ ਬੋਲ ਰਹੇ ਸੀ, 4-5 ਮੰਤਰੀ ਬੋਲੇ ਨੇ
ਜੀ।
ਹੁਣ ਸਵਾਲ ਫਿਰ ਉੱਥੇ ਆ ਕੇ ਖੜਾ ਕਿ ਜੇ ਇਹ ਡਰੱਗ ਨਾਲ ਬਣਿਆ ਮਾਮਲੇ ਦਾ ਪੈਸੇ ਦੀ ਜਾਣਕਾਰੀ ਤੁਹਾਨੂੰ ਹੈ
ਜੀ,
ਤੇ ਫਿਰ ਆਪਣੇ ਵਕੀਲਾਂ ਨੂੰ ਵੀ ਦੇ ਦਿਓ, ਫਿਰ ਉਹ FIR 'ਚ ਵੀ ਦਰਜ ਕਰਵਾ ਦਿਓ
ਜੀ,
ਜੇ ਹੋਰ ਨਹੀਂ ਤਾਂ ਤੁਸੀਂ ਸਰਕਾਰੀ ਗਵਾਹ ਬਣ ਕੇ ਚਲੇ ਜਾਓ ਤਾਂ ਕਿ ਫਿਰ ਕਾਰਵਾਈ ਤਾਂ ਹੋਵੇ। ਦੇਖੋ ਜੇ 540 ਕਰੋੜ ਦਾ ਮਾਮਲਾ ਵੀ, ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਵੀ, ਤਾਂ ਵੀ ਛੋਟਾ ਮਾਮਲਾ ਨਹੀਂ ਹੈ। 540 ਕਰੋੜ ਦਾ ਕਪੜਾ ਵੀ ਜੇ ਜੀ ਥੋੜਾ ਨਹੀਂ ਹੁੰਦਾ
ਜੀ, ਜੀ
ਜੇ ਉਹ ਕਪੜੇ ਦੇ ਉੱਤੇ ਵੀ ਕਾਰਵਾਈ ਕਰਨੀ ਹੈ ਤਾਂ ਉਹ ਵੀ ਬਹੁਤ ਵੱਡੀ ਹੈ। ਪਰ ਤੁਸੀਂ ਉਸ ਮਸਲੇ ਨੂੰ ਇੰਜ ਛੋਟਾ ਕਰ ਰਹੇ ਹੋ ਇਹ ਦਿਖਾ ਕੇ ਕਿ ਨਹੀਂ ਇਹ ਤਾਂ ਡਰੱਗ ਵਾਲਾ ਮਸਲਾ। ਸੋ ਉਹ ਮਸਲਾ ਤੁਸੀਂ ਕਿਤੇ ਗਿਣਤੀ 'ਚ ਨਹੀਂ ਲਿਆਉਣ ਦੇ ਰਹੇ ਨਾ, ਮਤਲਬ, ਪਰ ਅਦਾਲਤ 'ਚ ਤੁਹਾਡਾ ਮਾਮਲਾ ਉਹੀ ਚੱਲ ਰਿਹਾ, ਉੱਥੇ ਡਰੱਗ ਦਾ ਕੋਈ ਪਹਿਲੂ ਨਹੀਂ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਬਕਾਇਦਾ ਤੌਰ 'ਤੇ ਦਮ ਭਰਿਆ ਕਿ ਇਹਨਾਂ ਨੇ ਦੂਜਿਆਂ ਦੇ ਘਰ ਉਜਾੜੇ ਨੇ, ਅੱਜ ਆਪਣੀ ਵਾਰੀ ਆਈ ਤਾਂ ਧੱਕਾ ਕਹਿੰਦੇ ਨੇ, ਵਧੀਕੀ ਕਹਿੰਦੇ ਨੇ, ਹੁਣ ਬਾਕੀ ਪਾਰਟੀਆਂ ਦੇ ਲੀਡਰ ਵੀ ਨਾਲ ਆ ਗਏ ਜਿਹੜੇ ਕੱਲ੍ਹ ਤੱਕ ਕਹਿੰਦੇ ਸੀਗੇ ਕਾਰਵਾਈ ਨਹੀਂ ਕਰਦੇ। ਸੋ ਇਸ ਲਈ ਉਹ ਕਹਿੰਦੇ ਚਿੰਤਾ ਨਾ ਕਰੋ, ਸਾਰਿਆਂ 'ਤੇ ਕਾਰਵਾਈ ਹੋ ਗਈ। ਅਤੇ ਅੱਜ ਪੰਜਾਬ ਦੀਆਂ ਧਿਰਾਂ ਕੁਝ ਪੁੱਛ ਰਹੀਆਂ ਸੀ ਕਿ ਬਈ ਫਿਰ ਜੇ ਐਂ ਕਾਰਵਾਈ ਹੋ ਗਈ ਸੁਸ਼ਮਾ ਕਰਨੀ ਨੂੰ, ਹੈ ਨਾ, ਜਾਂ ਸੁਖਬਿਲਾਸ ਕਰਨੀ ਨੂੰ ਬੁਲਡੋਜ਼ਰ ਜਾਊਗਾ, ਉਹ ਫਾਰਮ ਹਾਊਸ ਜਿਹੜੇ ਅਫਸਰਾਂ ਨੇ ਬਣਾਏ ਨੇ, ਹੈ, 2 ਨੰਬਰ ਦੇ ਪੈਸੇ ਨਾਲ ਬਣੇ ਨੇ, ਬੜੇ VIP ਲੋਕਾਂ ਦੇ ਬਣੇ ਨੇ, ਹੈ ਨਾ, ਉਹ ਸਾਰਾ ਕੁਛ ਉੱਧਰ ਨੂੰ ਕਾਰਵਾਈ ਆਊਗੀ
ਜੀ।
ਅਤੇ ਜੇ ਇਹ ਮਨੀ ਲਾਂਡਰਿੰਗ ਦਾ ਮਾਮਲਾ ਹੈ
ਜੀ,
ਅਤੇ ਜੇ ਤੁਸੀਂ ਇਹ ਕਹਿੰਦੇ ਹੋ ਕਿ ਇਹ ਮਨੀ ਬਣੀ ਡਰੱਗ ਤੋਂ ਹੈ, ਅਤੇ ਜੇ ਕੇਜਰੀਵਾਲ ਜੀ ਇਹ ਕਹਿੰਦੇ ਨੇ ਕਿ ਵੀ ਆਹ ਇਹਨਾਂ ਦੇ ਘਰੇ ਤਸਕਰ ਰਹਿੰਦਾ ਸੀ, ਸਰਕਾਰੀ ਗੱਡੀਆਂ 'ਚ ਢੋਂਦੇ ਸੀ
ਜੀ,
ਅਤੇ ਫਿਰ ਜਿੱਥੇ ਢੋਕੇ ਆਉਂਦੇ ਸੀ ਉਹਨਾਂ ਦਾ ਵੀ ਤੁਹਾਨੂੰ ਪਤਾ ਹੋਵੇਗਾ ਜੀ, ਉਹ ਵੀ ਚੱਕ ਲਓ, ਅਤੇ ਜੇ ਘਰੇ ਅੱਗ ਤਸਕਰ ਰਹਿੰਦਾ ਸੀ ਫਿਰ ਉਹ ਵੀ ਕਨੈਕਸ਼ਨ ਫੜ ਲਓ, ਮਾਲ ਕਿੱਥੋਂ ਆਉਂਦਾ ਸੀ ਕਿੱਥੇ ਜਾਂਦਾ ਸੀ ਉਹ ਵੀ ਸਪਲਾਈ ਚੇਨ ਤੋੜੋ
ਜੀ,
ਅਤੇ ਫਿਰ ਤਾਂ ਬਲਡੋਜ਼ਰ ਵੀ ਚੱਲਣਾ ਚਾਹੀਦਾ ਕਹਿੰਦੇ
ਜੀ,
ਕਿ ਜੇ ਪੰਜਾਬ 'ਚ ਬਾਕੀ ਘਰਾਂ 'ਚ ਚੱਲ ਰਿਹਾ, ਵੈਸੇ 90% ਉਹ ਬਲਡੋਜ਼ਰ ਨਜਾਇਜ਼ ਕਬਜ਼ਿਆਂ ਵਾਲੇ ਮਾਮਲੇ 'ਚ ਚੱਲਿਆ, ਦਿਖਾਇਆ ਉਹ ਵੀ ਐਂ ਜਾ ਰਿਹਾ ਕਿ ਨਸ਼ਿਆਂ ਦੇ ਖਿਲਾਫ਼ ਹੈ ਕਾਰਵਾਈ। ਹੁਣ ਇੱਥੇ ਵੀ ਇਹ ਹੈ, ਮਤਲਬ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਮਾਮਲਾ ਬਣਾ ਕੇ ਪੇਸ਼ ਕੀਤਾ, ਪਰ ਪੰਜਾਬ ਨੂੰ ਇਹ ਦੱਸਿਆ ਜਾ ਰਿਹਾ ਕਿ ਨਸ਼ੇ ਦਾ ਮਾਮਲਾ। ਸੋ ਇਹ ਦੋਹਰਾ ਸਟੈਂਡਰਡ ਜਿਹੜਾ ਹੈਗਾ ਆਮ ਆਦਮੀ ਪਾਰਟੀ ਦਾ, ਉਹ ਵੀ ਉਹਦੇ ਲਈ ਕਿਤੇ ਨਾ ਕਿਤੇ ਐਂ ਨਾ ਹੋਵੇ ਕਿ ਉਲਟ ਪੈ ਜਾਵੇ ਬਾਜੀ, ਮਤਲਬ ਕਿ ਸਕੂਲ ਸਿੱਖਿਆ ਕ੍ਰਾਂਤੀ ਦੇ ਮੰਗ, ਹੈ ਨਾ, ਜਾਂ ਆਹ ਜ਼ਮੀਨਾਂ ਖਾਲੀ ਕਰਾਉਣ ਦੇ ਮਾਮਲੇ ਦੇ ਨਾਂ 'ਤੇ ਜਿਵੇਂ ਮੈਮ ਚੱਲੀ, ਹੁਣ ਇਹ ਕਹਿੰਦੇ ਨਹੀਂ ਯੁੱਧ ਨਸ਼ਿਆਂ ਦਾ ਵਿਰੁੱਧ ਤਾਂ ਸਫਲ ਹੋ ਗਿਆ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਤੁਸੀਂ ਇਹ ਦੇਖੋ ਕਿ ਪਿੰਡਾਂ ਦੀਆਂ ਪੰਚਾਇਤਾਂ ਮਤੇ ਪਾਉਣ ਲੱਗ ਪਈਆਂ, ਕਿ ਮਤੇ ਪਾ ਕੇ ਉਹ ਕਹਿ ਰਹੀਆਂ ਨੇ ਜੀ ਕਿ ਅਸੀਂ ਪਿੰਡ 'ਚੋਂ ਮੁਕਾਤਾ, ਸਾਡੇ ਮੁੱਕ ਗਿਆ, ਜਦੋਂ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਵੀ ਇਹ ਮਤੇ ਵੀ ਸਰਕਾਰ ਦੇ ਕਹੇ 'ਤੇ ਪੈ ਰਹੇ ਨੇ, ਹੈ ਨਾ, ਪੰਚਾਇਤ ਅਫਸਰ ਧੱਕੇ ਨਾਲ ਪਵਾ ਰਹੇ ਨੇ, ਅਤੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਮੈਂ ਬੈਨਰ ਪੋਸਟਰ ਭੇਜੇ ਗਏ ਨੇ ਕਿ ਲਾਓ, ਅਤੇ ਉਹਦੇ ਬਿੱਲ ਵੀ ਨਾਲੇ ਭੇਜ ਤੇ ਕਿ ਪੈਸੇ ਵੀ ਪੰਚਾਇਤਾਂ ਦਿਓ। ਸੋ ਇਸ ਲਈ ਯੁੱਧ ਨਸ਼ਿਆਂ ਵਿਰੁੱਧ ਇੱਦਾਂ ਚੱਲ ਰਿਹਾ ਜੀ, ਪਰ ਆਹ ਵਿਕਰਮ ਮਜੀਠੀਆ 'ਤੇ ਵੱਡੀ ਕਾਰਵਾਈ ਕਰਕੇ ਕੀ ਭਗਵੰਤ ਮਾਨ ਹੋਰਾਂ ਨੂੰ ਲੱਗਦਾ ਕਿ ਬਾਕੀ ਮੁੱਦੇ ਜਿਹੜੇ ਸਾਡੇ ਖਿਲਾਫ਼ ਉੱਠ ਰਹੇ ਨੇ ਉਹਨਾਂ ਨੂੰ ਅਸੀਂ ਇਸ ਮੁੱਦੇ ਨਾਲ ਠੰਡਾ ਕਰਕੇ 227 ਤੱਕ ਇਸ ਮੁੱਦੇ ਨੂੰ ਖਿੱਚ ਕੇ ਲੈ ਜਾਂਗੇ ਕਿ ਉਸ ਤਰ੍ਹਾਂ ਦੀ ਪ੍ਰਕਿਰਿਆ, ਜਾਂ ਆਪਾਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਇਹ ਦੂਜਿਆਂ ਨੂੰ ਵੀ ਡਰਾਉਣ ਦੀ ਕੋਸ਼ਿਸ਼ ਹੈ ਕਿ ਬਾਈ ਦੇਖ ਲਓ ਜੇ ਵਿਕਰਮ ਮਜੀਠੀਆ ਨਹੀਂ ਛੱਡਿਆ ਤਾਂ ਤੁਹਾਡੇ 'ਤੇ ਵੀ ਕਾਰਵਾਈ ਹੋਊਗੀ, ਸਰਕਾਰ ਦੇ ਖਿਲਾਫ਼ ਬੋਲੋ ਨਾ, ਕਿਉਂਕਿ ਅੱਜ ਜਿਵੇਂ ਉਹ ਕਹਿ ਰਹੇ ਸੀ ਕਿ ਫਲਾਣਾ ਬੋਲਦਾ, ਲੀਡਰ ਬੋਲਦਾ, ਉਹ ਵੀ ਲੀਡਰਾਂ ਨੂੰ ਵੀ ਹੱਕ ਹੈ, ਪਾਰਟੀਆਂ ਨੂੰ ਵੀ ਹੱਕ ਹੈ ਆਪਣੀ ਗੱਲ ਕਹਿਣ ਦਾ, ਅਤੇ ਲੋਕਤੰਤਰਕ ਤੌਰ ਦੇ ਉੱਤੇ ਜੇ ਉਹ ਵਿਰੋਧ ਕਰਦੇ ਨੇ ਤਾਂ ਇਹ ਅਗਲਿਆਂ ਦੀ ਪ੍ਰਕਿਰਿਆ, ਤੁਸੀਂ ਉਸ ਨੂੰ ਨਹੀਂ ਸਵੀਕਾਰ ਕਰਨਾ, ਤੁਸੀਂ ਆਪਣਾ ਬਿਆਨ ਦੇ ਰਹੇ ਹੋ, ਬਿਆਨ ਦਿਓ, ਪਰ ਇਹ ਕਹਿਣਾ ਕਿ ਸਰਕਾਰ ਦੀ ਗੱਲ ਮੰਨਣੀ ਪਊਗੀ ਨਹੀਂ ਤਾਂ ਫਿਰ ਤਿਆਰ ਰਹੋ, ਇਹਦਾ ਮਤਲਬ ਤਾਂ ਇਹੀ ਹੈ ਕਿ ਤੁਸੀਂ ਭਾਈ ਫਿਰ ਧੱਕੇ ਨਾਲ ਡੰਡੇ ਦੇ ਜ਼ੋਰ ਨਾਲ, ਜਿਵੇਂ ਮੋਦੀ ਬਾਰੇ ਕਿਹਾ ਜਾਂਦਾ ਡਿਕਟੇਟਰਸ਼ਿਪ ਹੈ, ਉਵੇਂ ਫਿਰ ਭਗਵੰਤ ਮਾਨ ਜੀ ਬਾਰੇ ਕਹਿਣ ਲੱਗ ਜਾਣਗੇ ਲੋਕ ਡਿਕਟੇਟਰਸ਼ਿਪ ਹੈ, ਪਰ ਕੁਝ ਤਰ੍ਹਾਂ ਕਹਿੰਦੀਆਂ ਕਾਰਵਾਈ ਵਾ ਕਮਾਲ ਹੈ ਅਤੇ ਕੁਝ ਤਰ੍ਹਾਂ ਕਹਿੰਦੀਆਂ ਰਾਜ ਤੋਂ ਪ੍ਰੇਰਿਤ ਹੈ। ਸੋ ਇਹ ਬਹਿਸ ਪੰਜਾਬ ਦੇ ਵਿੱਚ ਬਰਾਬਰ ਛਿੜੀ ਹੋਈ ਹੈ।
ਦੀਪਕ ਜੀ, ਪ੍ਰੈਸ ਕਾਨਫਰੰਸ ਅੱਜ ਇੱਕ ਅਕਾਲੀ ਦਲ ਵੱਲੋਂ ਵੀ ਕੀਤੀ ਗਈ ਹੈ ਬਿਕਰਮ ਮਜੀਠੀਆ ਦੇ ਹੱਕ ਵਿੱਚ, ਪਰ ਉਸ ਪ੍ਰੈਸ ਕਾਨਫਰੰਸ ਦੇ ਵਿੱਚੋਂ ਸੁਖਬੀਰ ਬਾਦਲ ਗਾਇਬ ਸਨ, ਉਹ ਮੌਜੂਦ ਨਹੀਂ ਸੀਗੇ, ਇਹ ਕੀ ਸੰਕੇਤ ਦਿੰਦਾ ਜੀ?
ਇਹ ਬਿਲਕੁਲ, ਦੇਖੋ ਜਦੋਂ ਬਿਕਰਮ ਮਜੀਠੀਆ ਖਿਲਾਫ਼ ਇਹ ਕਾਰਵਾਈ ਹੋਈ, ਉਹ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਸੋਸ਼ਲ ਮੀਡੀਆ 'ਤੇ ਇੱਕ ਸੁਨੇਹਾ ਆਇਆ ਤੇ ਪਰ ਉਹ ਉਵੇਂ ਖੁੱਲ੍ਹ ਕੇ ਸਾਹਮਣੇ ਨਹੀਂ ਆਏ। ਚੰਗਾ ਹੁੰਦਾ ਜੇ ਉਹਨਾਂ ਦੀ ਪਾਰਟੀ ਦਾ ਐਡਾ ਬੜਾ ਲੀਡਰ ਫੜਿਆ ਗਿਆ ਅਤੇ ਪਰਿਵਾਰਕ ਤੌਰ 'ਤੇ ਵੀ ਜਿਹੜਾ ਬੁੜਾ ਰਿਸ਼ਤਾ ਹੈ ਸੁਖਬੀਰ ਬਾਦਲ ਹੋਰਾਂ ਦਾ ਬਿਕਰਮ ਮਜੀਠੀਆ ਨਾਲ, ਉਸ ਨਾਤੇ ਅੱਜ ਅਦਾਲਤ ਦੇ ਵਿੱਚ ਜੇ ਦਲਜੀਤ ਚੀਮਾ ਆ ਸਕਦਾ ਹੈ, ਬਾਕੀ ਯੂਥ ਵਾਲੇ ਲੀਡਰ ਆ ਸਕਦੇ ਨੇ, ਹੋਰ ਲੀਡਰ ਆ ਸਕਦੇ ਨੇ, ਅਤੇ ਪਾਰਟੀ ਦਾ ਪ੍ਰਧਾਨ ਵੀ ਆ ਜਾਂਦਾ ਜੀ। ਚਲੋ ਉੱਥੇ ਨਹੀਂ ਆਉਣਾ ਸੀ ਅਤੇ ਅੱਜ ਘੱਟੋ ਘੱਟ ਜੇ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਉਹਦੀ ਲੀਡ ਤਾਂ ਉਹਦੀ ਅਗਵਾਈ ਤਾਂ ਖੁਦ ਪਾਰਟੀ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਕਰਨੀ ਚਾਹੀਦੀ ਸੀ।
ਜੀ
ਵੈਸੇ ਵੀ ਪ੍ਰਧਾਨ ਬਣਨ ਤੋਂ ਬਾਅਦ ਸੁਖਬੀਰ ਬਾਦਲ ਉਹਨਾਂ ਦੀ ਕਿਹੜੀ ਟੀਮ ਹੈ ਜੀ ਜਿਹੜੀ ਅਧਿਕਾਰਕ ਤੌਰ 'ਤੇ ਸੀ ਕਹਿ ਦਈਏ ਅਕਾਲੀ ਦਲ ਹੈ
ਜੀ?
ਤੁਸੀਂ ਮੈਂਬਰਸ਼ਿਪ ਕਰ ਲਈ, ਭਰਤੀ ਕਰ ਲਈ ਜੀ, ਅਸੀਂ ਭਰਤੀ ਹੈ ਜੀ ਸਾਡੀ ਜੀ 25 ਲੱਖ ਹੋ ਗਈ। ਜੇ 25 ਲੱਖ ਭਰਤੀ ਹੈ ਅਤੇ ਤੁਹਾਡਾ ਮੁੱਖ ਆਗੂ ਚੱਕ ਲਿਆ ਹੋਇਆ ਜਾਵੇ ਜਿਹੜਾ ਦੂਏ ਤੀਏ ਨੰਬਰ ਦਾ ਆਗੂ ਮੰਨਿਆ ਜਾਂਦਾ ਹੋਵੇ ਪਾਰਟੀ ਦੇ ਵਿੱਚ
ਜੀ,
ਅਤੇ ਵੀ ਲੱਖ ਬੰਦਾ ਵੀ ਉਹਦੇ ਇਸ ਗੱਲ 'ਤੇ ਆਵੇ ਨਾ ਇਕੱਠਾ ਹੋ ਗਏ, ਫਿਰ ਕਿੱਥੇ ਹੋ 25 ਲੱਖ ਭਰਤੀ? ਕੀ ਸੁਖਬੀਰ ਬਾਦਲ ਦਾ ਸੁਨੇਹਾ ਡੀਕ ਰਹੇ ਨੇ ਵਰਕਰ, ਕੀ ਸੁਖਬੀਰ ਬਾਦਲ ਨੇ ਰੋਕੇ ਨੇ, ਜਾਂ ਫਿਰ ਉਹ 25 ਲੱਖ ਹੈ ਹੀ ਨਹੀਂ? ਇਸ ਬਾਰੇ ਵੀ ਨਾਲ ਖੜੇ ਹੋ ਗਏ ਫਿਰ ਪ੍ਰੈਸ ਕਾਨਫਰੰਸ
ਜੀ।
ਜੇ ਅੱਜ ਤੱਕ ਤੁਸੀਂ ਵਰਕਿੰਗ ਕਮੇਟੀ ਚੁਣੀ ਹੋ ਨਹੀਂ, ਆਪਣੀ ਟੀਮ ਚੁਣੀ ਹੋ ਨਹੀਂ, ਤੇ ਫਿਰ ਜਿਹੜੇ ਲੀਡਰ ਅੱਜ ਬੈਠੇ ਵੀ ਸੀ ਉਹ ਕਿਸ ਅਧਿਕਾਰ ਖੇਤਰ ਨਾਲ ਗਿਣੇ ਜਾਣਗੇ ਜੀ ਬੈਠੇ? ਸੁਖਬੀਰ ਬਾਦਲ ਕਿਉਂ ਨਹੀਂ ਆਏ ਸਾਹਮਣੇ
ਜੀ?
ਕੀ ਇਸ ਨੂੰ ਰਾਜਨੀਤਿਕ ਲੜਾਈ ਵਜੋਂ ਲਿਆ ਜਾਵੇ? ਕੀ ਇਸ ਨੂੰ ਪਰਿਵਾਰਕ ਕਲੇਸ਼ ਵਜੋਂ ਲਿਆ ਜਾਵੇ? ਲੋਕ ਤਾਂ ਗੱਲਾਂ ਕਰਨ ਲੱਗ ਪਏ ਫਿਰ। ਮੈਂ ਕਹਿੰਦਾ ਜ਼ਰੂਰੀ ਕੰਮ ਹੋਊਗਾ, ਪਰ ਕੀ ਅੱਜ ਪਾਰਟੀ ਦੇ ਪੱਧਰ ਤੇ ਔਰ ਰਿਸ਼ਤੇਦਾਰੀ ਦੇ ਪੱਧਰ ਤੇ ਸੁਖਬੀਰ ਬਾਦਲ ਲਈ ਵਿਕਰਮ ਮਜੀਠੀਆ ਤੋਂ ਉੱਪਰ ਦੀ ਕੋਈ ਜ਼ਰੂਰੀ ਕੰਮ ਹੋ ਸਕਦਾ? ਸੋ ਇਸ ਲਈ ਜਿੱਥੇ ਨਾ ਬੈਠਣ ਨੇ ਸਵਾਲ ਖੜੇ ਕੀਤੇ ਆ ਨਾ ਜੀ,
ਜੀ ਜੀ ਜੀ,
ਉੱਥੇ ਅੱਜ ਜਦੋਂ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਵੀ ਬਾਕਮਾਲ ਸਵਾਲ ਖੜੇ ਕੀਤੇ। ਬਲਵਿੰਦਰ ਭੁੰਦੜ ਹੋਰੀ, ਦਲਜੀਤ ਚੀਮਾ ਹੋਰੀ, ਮਹਿਸ਼ਿੰਦਰ ਗਰੇਵਾਲ ਨਾਲ, ਜਸਕੰਦਰ ਸਿੰਘ ਮਲੂਕਾ ਅਤੇ ਕੁਝ ਹੋਰ ਲੀਡਰ ਬੈਠੇ ਸੀ, ਉਹਨਾਂ ਨੇ ਸਵਾਲ ਬੜੇ ਬਾਜੂ ਖੜੇ ਕੀਤੇ
ਜੀ।
ਉਹ ਕਹਿੰਦੇ ਵੀ ਜੇ ਤਾਂ ਈਡੀ ਕਾਰਵਾਈ ਕਰਦੀ ਆ ਫਿਰ ਤਾਂ ਕਹਿੰਦੇ ਜੀ ਝੂਠ ਹੈ, ਜੇ ਕੇਜਰੀਵਾਲ ਮਨੀਸ਼ ਸਿਸੋਦੀਆ ਦੇ ਖਾਤੇ ਫਰੋਲੇ ਜਾਂਦੇ ਨੇ ਕਾਰਵਾਈ ਹੁੰਦੀ ਫਿਰ ਤਾਂ ਕਹਿੰਦੇ ਧੱਕਾ
ਜੀ,
ਤੇ ਜੀ ਅੱਜ ਤੁਸੀਂ ਕਰ ਰਹੇ ਹੋ ਬਿਜ਼ਨਸ ਰਾਹੀਂ ਕਹਿੰਦੇ ਜੀ ਫਿਰ ਤੁਸੀਂ ਜਾਇਜ਼ ਕਹਿ ਰਹੇ ਹੋ, ਫਿਰ ਤੁਸੀਂ ਕਹਿੰਦੇ ਹੋ ਜੀ ਇਹ ਬਿਲਕੁਲ ਕਾਨੂੰਨੀ ਪ੍ਰਕਿਰਿਆ ਫਿਰ। ਇਸ ਲਈ ਸਭ ਨੂੰ ਪਤਾ ਕਿ ਈਡੀ ਵੀ ਕਿਵੇਂ ਧੱਕਾ ਕਰਦੀ ਹੈ, ਸਭ ਨੂੰ ਇਹ ਵੀ ਪਤਾ ਕਿ ਹੁਣ ਬਿਜ਼ਨਸ ਵੀ ਕੀ ਕਰ ਰਹੀ ਹੈ
ਜੀ।
ਫਿਰ ਉਹਨਾਂ ਨੇ ਇੱਕ ਨੁਕਤਾ ਹੋਰ ਦਿੱਤਾ, ਉਹ ਕਹਿੰਦੇ ਵੀ ਤੁਸੀਂ 540 ਕਰੋੜ ਦੇ ਕੱਪੜੇ ਦੀ ਗੱਲ ਕਰਦੇ ਹੋ ਕਿ ਜੀ ਪੈਸਾ ਕਿੱਥੋਂ ਆਇਆ? ਕਹਿੰਦੇ ਜਦੋਂ ਈਡੀ ਨੇ ਤੁਹਾਡੇ ਖਿਲਾਫ਼ ਜਾਂਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਦੱਸਿਆ ਜੀ ਆਹ ਪੈਸਾ ਇਸ ਚੈਨਲ ਤੋਂ ਹੋ ਕੇ ਤੁਹਾਡੇ ਕੋਲ ਆਇਆ, ਇਹ ਪੈਸਾ ਇੱਧਰੋਂ ਇੱਧਰੋਂ ਘੁੰਮ ਕੇ ਆਇਆ, ਉਹਨਾਂ ਨੇ ਉਸ ਕੜੀਆਂ ਨੂੰ ਜੋੜ ਕੇ ਤੁਹਾਡੇ ਤੱਕ ਮਾਮਲਾ ਲਿਆਂਦਾ
ਜੀ।
ਹੁਣ ਉਹ ਸੱਚ ਝੂਠ ਸਾਬਤ ਹੋਣਾ ਅਦਾਲਤ 'ਚ ਪ੍ਰਕਿਰਿਆ, ਪਰ ਤੁਸੀਂ ਤਾਂ ਜੇ ਕੋਈ ਇਹੀ ਕੜੀ ਵੀ ਨਹੀਂ ਜੋੜੀ ਕੇ ਜੇ ਪੈਸਾ ਆਇਆ ਆਇਆ ਕਿੱਥੋਂ? ਕਹਿੰਦੇ ਜੀ ਇਹ ਵੀ ਸਰੋਤ ਦੱਸ ਦਿਓ, 7-7 ਸਿੱਟ ਬਣੀ ਹੈ, ਇੰਨੇ ਮਾਮਲਿਆਂ ਦੀ ਜਾਂਚ ਹੋ ਲਈ ਅਤੇ ਹੁਣ ਵੀ ਤੁਸੀਂ ਕਹਿ ਰਹੇ ਹੋ ਅਸੀਂ ਸਾਰੇ ਸਬੂਤ ਇਕੱਠੇ ਕਰਕੇ ਕੀਤੀ ਹੈ ਕਾਰਵਾਈ, ਖੁਦ ਮੁੱਖ ਮੰਤਰੀ ਸਾਹਿਬ ਕਹਿ ਰਹੇ ਸੀ ਦੇਰੀ ਇਸ ਲਈ ਹੋ ਗਈ ਕਿ ਸਬੂਤ ਨੇ, ਅਤੇ ਅਗਲੇ ਕਹਿੰਦੇ ਜੀ ਫਿਰ। ਸੋ ਇਹ ਨੁਕਤਾ ਬੜਾ ਕਮਾਲ ਦਾ ਸੀ ਉਹਨਾਂ ਦਾ
ਜੀ।
ਦੂਜਾ ਉਹ ਕਹਿੰਦੇ ਵੀ ਅਕਾਲੀ ਦਲ ਡਰਨ ਵਾਲਾ ਨੀਗਾ, ਇਹ ਮੋਰਚਿਆਂ 'ਚ ਜੰਮੀ ਪਾਰਟੀ ਆ, ਅਸਾਂ ਐਮਰਜੈਂਸੀ ਸਮੇਂ ਨਹੀਂ ਡਰੇ, ਅਸਾਂ ਉਹ ਤੋਂ ਸਭ ਤੋਂ ਬਈ ਜ਼ਿਆਦਾ ਅਕਾਲੀ ਦਲ ਲੜਦਾ ਸੀ
ਜੀ,
ਜਦ ਪੰਥਕ ਮੁੱਦਿਆਂ ਲਈ ਲੜਦਾ ਸੀ, ਸਮਾਜ ਹਿੱਤ ਲਈ ਲੜਦਾ ਸੀ, ਸੂਬੇ ਹਿੱਤਾਂ ਲਈ ਲੜਦਾ ਸੀ, ਪੰਜਾਬੀ ਦੇ ਮੁੱਦਿਆਂ 'ਤੇ ਲੜਦਾ ਸੀ, ਪੰਜਾਬ ਲਈ ਲੜਦਾ ਸੀ, ਮੁਲਕ ਲਈ ਲੜਦਾ ਸੀ, ਇਨਸਾਨੀਅਤ ਲਈ ਲੜਦਾ ਸੀ। ਅੱਜ ਲੜਾਈ ਤੁਹਾਡੀ ਆਪਣੀ ਆ ਬਈ
ਜੀ,
ਅੱਜ ਤਾਂ ਘਰ ਦਾ ਮਾਮਲੇ ਆ ਤੁਹਾਡੇ, ਅੱਜ ਤਾਂ ਪਾਰਟੀ ਪੱਧਰ ਦਾ ਮਾਮਲਾ, ਅੱਜ ਤਾਂ ਘਪਲਿਆਂ ਦਾ ਮਾਮਲਾ ਹੈ, ਅੱਜ ਤਾਂ ਡਰੱਗ ਵਾਲੇ ਮਾਮਲਿਆਂ ਦੇ ਦੋਸ਼ਾਂ 'ਚ ਘਿਰੇ ਹੋ। ਸੋ ਇਹ ਸਾਰੇ ਮਾਮਲਿਆਂ ਦੇ ਵਿੱਚ ਘਿਰੇ ਹੋਏ ਅਕਾਲੀ ਦਲ ਵੱਲੋਂ ਜਦੋਂ ਇਹ ਪ੍ਰੈਸ ਕਾਨਫਰੰਸ ਕਰਕੇ ਕਿਹਾ ਜਾਵੇ ਕਿ ਉਸ ਤਰ੍ਹਾਂ ਦੀ ਪ੍ਰਕਿਰਿਆ, ਉਹ ਸਮਾਂ ਅੱਜ ਦੇ ਸਮੇਂ 'ਚ ਫਰਕ ਹੈ, ਅਕਾਲੀ ਦਲ ਨੂੰ ਇਹਦੇ ਤੋਂ ਵੀ ਮੰਥਨ ਕਰਨ ਦੀ ਲੋੜ ਹੈ
ਜੀ।
ਸੋ ਇਸ ਲਈ ਇੱਕ ਤੌਰ ਦੇ ਉੱਤੇ ਬੇਸ਼ੱਕ ਬਿਕਰਮ ਮਜੀਠੀਆ ਦੇ ਲਈ ਲੋਕ ਇਹ ਵੀ ਦੇਖਣ ਲੱਗੇ ਨੇ ਕਿ ਕੀ ਇਹ ਬੜਾ ਲੀਡਰ ਬਣ ਕੇ ਤਾਂ ਨਹੀਂ ਨਿਕਲਿਆ ਹੋਊਗਾ ਅੰਦਰੋਂ, ਕਿਉਂਕਿ ਜਿਵੇਂ ਉਹ ਧੜੱਲੇ ਤਰੀਕੇ ਨਾਲ ਸਰਕਾਰ ਨੂੰ ਘੇਰ ਰਿਹਾ ਸੀ ਅਤੇ ਕਹਿੰਦੇ ਕਾਰਵਾਈ ਤਾਂ ਇਸ ਲਈ ਹੈ
ਜੀ,
ਅਤੇ ਕਹਿੰਦੇ ਸਰਕਾਰ ਦੀ ਘੇਰਾਬੰਦੀ ਰੋਜ਼ ਜਿਵੇਂ ਕਰਦੇ ਸੀ, ਜਿਵੇਂ ਪਿਛਲੇ ਦਿਨਾਂ 'ਚ ਆਪਾਂ ਗੱਲ ਵੀ ਕੀਤੀ ਕਿ ਭਗਵੰਤ ਮਾਨ ਦੇ ਬੁਖਾਰ ਦੀ ਖਬਰ ਕੱਢ ਲਿਆ ਜੀ, ਆਹ ਹੋ ਗਿਆ ਜੀ, ਆਹ ਹੋ ਗਿਆ, ਕਿ ਉਹ ਤੋਂ ਬਾਅਦ ਸਾਰੀ ਕਾਰਵਾਈ ਉਸ ਕਰਨੇ ਆ ਜਾਂ 227 ਦੇ ਟਾਰਗੇਟ ਮਿੱਥੇ ਹੋਏ ਨੇ? ਦੂਸਰੇ ਪਾਸੇ ਅਗਲੇ ਕਹਿੰਦੇ ਸੁਖਬੀਰ ਬਾਦਲ ਵੀ ਕਿਤੇ ਨਾਰਾਜ਼ ਨਾ ਹੋਵੇ ਕਿ ਜਿੱਦਣ ਪ੍ਰਧਾਨਗੀ ਦੀ ਚੋਣ ਹੋਣੀ ਸੀ ਉਦਣੇ ਜਿਵੇਂ ਮਾਈਕ ਖੋਹ ਕੇ ਬਿਕਰਮ ਮਜੀਠੀਆ ਉੱਤੇ ਬੋਲ ਰਹੇ ਸੀ ਕਿ ਮੈਨੂੰ ਪਤਾ ਸਰ ਨੇ ਨਹੀਂ ਕਰਾਇਆ, ਚੀਮਾ ਸਾਹਿਬ ਤੁਸੀਂ ਨਹੀਂ ਬੋਲ ਰਹੇ, ਮੈਨੂੰ ਪਤਾ ਕੌਣ ਬੋਲਦਾ, ਸੋ ਕਿ ਉੱਧਰ ਦੀ ਨਾਰਾਜ਼ਗੀ ਵੀ ਘਰ ਵਾਲੀ ਨਾਰਾਜ਼ਗੀ ਦੋਵੇਂ ਪਾਸਿਓਂ ਨਾਰਾਜ਼ਗੀ ਸੀ ਏਡ ਲਈ, ਇਸ ਲਈ ਕਾਰਵਾਈ ਹੋਈ ਹੈ। ਪਰ ਅੱਜ ਨਹੀਂ ਤਾਂ ਕੱਲ੍ਹ ਵਕੀਲ ਕਹਿੰਦੇ ਕਿ ਇਸ ਮਾਮਲੇ 'ਚ ਬੇਲ ਮਿਲ ਜਾਣੀ ਹੈ, ਚਲੋ 2 ਜੁਲਾਈ ਵੀ ਦੂਰ ਨਹੀਂ ਹੈ, ਹਫ਼ਤੇ ਖੰਡ ਦੀ ਗੱਲ ਆ, ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ। ਪਰ ਦੂਸਰੇ ਪਾਸੇ ਜੇ ਮਨੀ ਲਾਂਡਰਿੰਗ ਦਾ ਮਾਮਲਾ ਬਣਿਆ ਤਾਂ ਈਡੀ ਨੇ ਆਪਣੇ ਆਪੇ ਕੇਸ ਟੇਕ ਓਵਰ ਕਰ ਲੈਣਾ, ਜੇ ਈਡੀ ਕੋਲ ਜਾਂਦਾ ਫਿਰ ਇਹਨਾਂ ਦੀ ਭੂਮਿਕਾ ਕੀ ਰਹਿੰਦੀ ਹੈ, ਇਹ ਵੀ ਚਰਚਾ ਹੈਗੀ
ਜੀ। ਦੀਪਕ ਜੀ, ਅੱਛਾ ਇਹ ਦੱਸਿਓ, ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਲਈ 34 ਮੈਂਬਰੀ ਕਮੇਟੀ ਦਾ ਐਲਾਨ ਕੀਤਾ ਗਿਆ, ਕੀ ਵੇਰਵਾ ਜੀ ਇਹਦਾ?
ਬਿਲਕੁਲ ਜੀ, ਆਪਾਂ ਲਗਾਤਾਰ ਵਿਜੇ ਜੀ ਇਸ ਮਸਲੇ ਦੀ ਗੱਲ ਕਰਦੇ ਆਏ ਹਾਂ ਕਿ SGPC ਦੇ ਪ੍ਰਧਾਨ ਦੀ ਜਦੋਂ ਵਾਪਸੀ ਹੋਈ ਸੀ, ਸੁਖਬੀਰ ਬਾਦਲ ਘਰੋਂ ਮਨਾ ਕੇ ਲਿਆਏ ਸੀ, ਤਦ ਇਸ ਗੱਲ ਦਾ ਉਹਨਾਂ ਨੇ ਜ਼ੋਰ ਦਿੱਤਾ ਸੀ ਵੀ ਕਿ ਸੰਗਤ 'ਚ ਬਹੁਤ ਰੋਸਾ ਹੈ, ਸਿੱਖ ਭਾਈਚਾਰਾ ਬਹੁਤ ਤਲਖ ਹੈ ਇਸ ਮਸਲਿਆਂ 'ਤੇ, ਕਿ ਆਪਾਂ ਜਥੇਦਾਰਾਂ ਨੂੰ ਲਿਆਉਣੇ ਤਾਂ ਬੜੇ ਮਾਣ ਤਾਣ ਨਾਲ ਹੈ, ਬੜੇ ਜੋਸ਼ੋ ਖਰੋਸ਼ ਨਾਲ ਹੈ, ਪਰ ਤੋਰਨ ਲੱਗੇ ਆਪਾਂ ਪਰਵਾਹ ਵੀ ਨਹੀਂ ਕਰਦੇ। ਵੈਸੇ ਵੀ ਪੰਥਕ ਤੌਰ ਦੇ ਉੱਤੇ ਸਿੱਖ ਜਗਤ ਦੇ ਵਿੱਚ, ਪੰਜਾਬ ਦੇ ਵਿੱਚ ਇੱਕ ਕਹਾਵਤ ਕਾਫੀ ਪ੍ਰਚਲਿਤ ਹੈ ਕਿ ਜਦੋਂ ਜਥੇਦਾਰ ਲਿਆਉਂਦੇ ਜਾਂਦੇ ਨੇ ਤਾਂ ਹਾਥੀ 'ਤੇ ਬਿਠਾ ਕੇ ਲਿਆਉਂਦੇ ਨੇ, ਅਤੇ ਜਿਸ ਦਿਨ ਤੋਰਨੇ ਹੁੰਦੇ ਨੇ ਉਸ ਦਿਨ ਪੈਰੀ ਜੁੱਤੀ ਵੀ ਨਹੀਂ ਪਾਉਣ ਦਿੰਦੇ ਕਿ ਚਲੋ ਜੀ ਜਾਓ।
ਜੀ
ਸੋ ਇਸ ਲਈ ਉਹ ਕਹਿੰਦੇ ਕਿ ਘੱਟੋ ਘੱਟ ਕੌਮ ਦੇ ਜਥੇਦਾਰ ਨੇ, ਸ਼੍ਰੀ ਅਕਾਲ ਤਖਤ ਸਾਹਿਬ ਅਤੇ ਬਾਕੀ ਤਖਤ ਸਾਹਿਬਾਨ ਵੱਡਾ ਰੁਤਬਾ ਰੱਖਦੇ ਨੇ, ਇਸ ਲਈ ਉਹਨਾਂ ਦੇ ਜਥੇਦਾਰ ਉਹਨਾਂ ਦੀ ਨਿਯੁਕਤੀ ਸਮੇਂ ਜੇ ਕੋਈ ਆਪਾਂ ਨਿਯਮਾਵਲੀ ਆਦਰ ਆਓ ਭਗਤ ਬਣਾਈ ਹੋਈ ਹੈ ਤਾਂ ਤੋਰਨ ਲੱਗੇ ਵੀ ਵਿਦਾਇਗੀ ਦਾ ਤਰੀਕਾ ਵੀ ਬੜਾ ਮਾਣਯੋਗ ਸਨਮਾਨਯੋਗ ਹੋਵੇ। ਸੋ ਇਸ ਲਈ ਕਹਿੰਦੇ ਕਿ ਐਡਵੋਕੇਟ ਧਾਮਿਓਰੀ ਲਗਾਤਾਰ ਲੱਗੇ ਸੀ, ਫਿਰ ਉਹਨਾਂ ਨੇ ਸੁਝਾਅ ਮੰਗੇ ਬਕਾਇਦ ਤੌਰ 'ਤੇ ਓਪਨ ਈਮੇਲ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਫੋਨ ਰਾਹੀਂ, ਚਿੱਠੀ ਪੱਤਰ ਰਾਹੀਂ ਕਿ ਵੀ ਜਿਹੜੇ ਵੀ ਸੁਝਾਅ ਨੇ ਉਹ ਦਿਓ ਤਾਂ ਕਿ ਆਪਾਂ ਕਮੇਟੀ ਬਣਾ ਕੇ ਉਹ ਸੁਝਾਵਾਂ 'ਤੇ ਕੰਮ ਹੋਵੇ। ਹੁਣ ਇਹ ਨਿਯਮਾਵਲੀ ਬਣਾਉਣ ਲਈ 34 ਮੈਂਬਰੀ ਕਮੇਟੀ ਦਾ ਗਠਨ ਸਹੀ ਮੈਨੇਜ ਤਾਂ ਅੰਤਰੀ ਕਮੇਟੀ ਦੀ ਬੈਠਕ 'ਚ ਹੋ ਗਿਆ ਸੀ, ਜਿਹੜੀ ਲੰਘੇ ਦਿਨ ਹੋਈ, ਆਪਾਂ ਉਹਦਾ ਜ਼ਿਕਰ ਵੀ ਕਰਕੇ ਹਟੇ ਸੀ। ਉਸ ਬੈਠਕ ਦੇ ਵਿੱਚ ਦੋ ਕੁ ਆਗੂ ਜਿਹੜੇ ਹੈ ਧਾਮੀਹੋਰਾਂ ਦੇ ਧੜੇ ਦੇ ਹੀ, ਸੁਖਬੀਰ ਬਾਦਲ ਦੇ ਖਾਸਮ ਖਾਸ ਬਣਨਾ ਚਾਹੁੰਦੇ ਸੀ, ਉਹਦੇ ਉਹ ਛੱਡੋ ਜੀ ਧਾਮੀ ਸਾਹਿਬ ਕੀ ਕਰਨਾ ਜੀ ਇਹ ਕਰਕੇ, ਕਿਹਨੇ ਸੁਣਨੀਆਂ ਜੀ, ਬਾਅਦ 'ਚੋਂ ਲਾਉਣੇ ਤਾਂ ਆਪਾਂ ਹੀ ਨੇ ਜੀ, ਆਪਣੇ ਸਿਰ 'ਚ ਗਲੀਆਂ ਕਰਨਗੇ ਜੀ, ਐਵੇਂ ਕੋਈ ਹੋਰ ਪੈ ਜਾਊ ਜੀ, ਰਹਿਣ ਦਿਓ ਛੱਡੋ ਜੀ। ਅਤੇ ਕਹਿੰਦੇ ਧਾਮੀਹੋਰਾਂ ਨੇ ਟੋਕਤਾ ਸੀ ਕਿ ਭਾਈ ਸਾਰਾ ਕੁਛ ਕਿਤੋਂ ਸਿੱਖ ਸਿਖਾ ਕੇ ਨਾ ਬੋਲਿਆ ਕਰੋ, ਸਾਰਾ ਕੁਝ ਜਾ ਕੇ ਦੱਸਿਆ ਨਾ ਕਰੋ, ਕਦੇ ਆਪਣੇ ਦਿਮਾਗ ਤੋਂ ਵੀ ਸੋਚ ਲਿਆ ਕਰੋ, ਆਪਣੀ ਵੀ ਕੋਈ ਜ਼ਿੰਮੇਵਾਰੀ, ਆਪਾਂ ਵੀ ਕੁਛ ਕਰਨਾ। ਸੋ ਉਸ ਦਿਨ ਮੰਨਿਆ ਗਿਆ ਕਿ ਧਾਮੀਹੋਰਾਂ ਨੇ ਤੈਅ ਕਰ ਲਿਆ ਕਿ ਬਣੂਗਾ, ਅਤੇ ਜੇ ਅੰਤਰੀ ਕਮੇਟੀ 'ਚੋਂ ਪਾਸ ਹੋ ਕੇ ਐਲਾਨ ਨਹੀਂ ਹੋਇਆ
ਜੀ
ਤੇ ਧਾਮੀਹੋਰਾਂ ਕੋਲ ਬਤੌਰ ਪ੍ਰਧਾਨ ਇਹ ਹੱਕ ਹਕੂਕ ਹੈਗਾ ਕਿ ਉਹ ਚਾਹੁਣ ਤਾਂ ਇਹਨੂੰ ਜਨਤਕ ਕਰ ਸਕਦੇ ਸੀ। ਸੋ ਅੱਜ ਉਹ 34 ਮੈਂਬਰੀ ਕਮੇਟੀ ਜਨਤਕ ਹੋ ਗਈ
ਜੀ।
ਉਹਦੇ ਵਿੱਚ ਬਕਾਇਦਾ ਵੱਖ ਵੱਖ ਸਿੱਖ ਸੰਪਰਦਾਵਾਂ ਦੇ ਨਾਮ ਨੇ, ਵੱਖ ਵੱਖ ਸਿੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੇ ਨਾਮ ਨੇ, ਹਰ ਧਿਰ 'ਚੋਂ ਇੱਕ ਇੱਕ ਨੁਮਾਇੰਦਾ ਲਿਆ, ਅਤੇ ਉਸੇ ਤਰ੍ਹਾਂ ਫਿਰ ਰਾਜਨੀਤਿਕ ਵਿੰਗ ਵਜੋਂ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਨੁਮਾਇੰਦਾ ਲਿਆ, ਇਸੇ ਤਰ੍ਹਾਂ ਫਿਰ ਵੱਖ ਵੱਖ ਸਿੱਖ ਬੁੱਧੀਜੀਵੀ, ਸਿੱਖ ਵਿਗਿਆਨੀ, ਹੈ ਨਾ, ਸਿੱਖ ਸਕੋਲਰ, ਯੂਨੀਵਰਸਿਟੀਆਂ ਦੇ ਕੁਝ ਸਿੱਖ ਵਿਦਵਾਨ ਵਜੋਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ, ਉਹ ਸਾਰੇ ਲਏ ਨੇ। ਇੰਝ ਮਿਲਾ ਕੇ 34 ਮੈਂਬਰੀ ਬਣਾਈ ਹੈ। ਪਰ ਇਹ 34 ਮੈਂਬਰੀ ਦਾ ਕੰਮ ਇਹ ਹੈ ਜੀ ਕਿ ਇਹਨਾਂ ਨੇ ਨਿਯਮ ਬਣਾਉਣੇ ਨੇ ਕਿ ਜਥੇਦਾਰਾਂ ਦੀ ਨਿਯੁਕਤੀ ਕਿਵੇਂ ਹੋਵੇ, ਸੇਵਾ ਮੁਕਤੀ ਕਿਵੇਂ ਹੋਵੇ, ਉਹਨਾਂ ਨੂੰ ਲਿਆਂਦਾ ਕਿਵੇਂ ਜਾਵੇ, ਤੋਰਿਆ ਕਿਵੇਂ ਜਾਵੇ, ਹੈ ਨਾ, ਉਹਨਾਂ ਦੀ ਕਾਰਜ ਵਿਧਾ ਕਿਵੇਂ ਰਹੇ, ਉਹ ਸਾਰੀ ਪ੍ਰਕਿਰਿਆ ਇਹਨਾਂ ਨੇ ਮੁਕੰਮਲ ਕਰਕੇ ਖਰੜਾ ਤਿਆਰ ਕਰਕੇ ਦੇਣਾ
ਜੀ।
ਬਾਅਦ 'ਚੋਂ ਕੰਟਰੋਲ ਦਾ ਤਾਂ ਵੀ ਸ਼੍ਰੋਮਣੀ ਕਮੇਟੀ ਕੋਲ ਰਹਿਣਾ ਜਾਂ ਸ਼੍ਰੋਮਣੀ ਕਮੇਟੀ ਦੇ ਆਗਾਵਾਂ ਕੋਲ ਰਹਿਣਾ। ਪਰ ਜਿਹੜੇ 34 ਮੈਂਬਰ ਨੇ, ਮੈਨੂੰ ਤਾਂ ਲੱਗਦਾ ਇਹਦੇ ਪਰ ਰੇੜਕਾ ਪੈ ਜਾਣਾ ਜੀ।
ਜੀ
ਜਦੋਂ ਤੁਸੀਂ ਧਾਰਮਿਕ ਵੱਖ ਵੱਖ ਸਿੱਖ ਸੰਪਰਦਾਵਾਂ ਲੈ ਲਈਆਂ, ਸਿੱਖ ਸੰਗਠਨ ਲੈ ਲਏ, ਸਿੱਖ ਸੰਸਥਾਵਾਂ ਲੈ ਲਈਆਂ, ਸਿੱਖ ਵਿਗਿਆਨੀ ਬੁੱਧੀਜੀਵੀ ਲੈ ਲਏ, ਯੂਨੀਵਰਸਿਟੀਆਂ ਦੇ ਵੱਡੇ ਵਿਦਵਾਨ ਲੈ ਲਏ ਸਿੱਖ, ਅਤੇ ਫਿਰ ਜਦੋਂ ਰਾਜਨੀਤਿਕ ਧਿਰਾਂ ਦੀ ਲੈਣ ਦੀ ਵਾਰੀ ਤਾਂ ਇਕੱਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਉਂ ਜੀ? ਜੇਕਰ ਇਹ ਗੱਲ ਹੈ ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੀ ਹੈਗਾ
ਜੀ,
ਜੇ ਇਹ ਗੱਲ ਹੈ ਤਾਂ ਸੁਧਾਰ ਲਹਿਰ ਵਾਲੇ ਵੀ ਹੈਗੇ, ਅਗਲਿਆਂ ਨੇ ਵੀ ਚੋਣ ਤਾਂ ਲੜੀ ਸੀ ਬੀਬੀ ਜਗੀਰ ਕੌਰ ਨੇ, ਬੰਦੇ ਤਾਂ ਉਹਦੇ ਨਾਲ ਵੀ ਹੈਗੇ, ਤੇ ਨਵੀਂ ਟੀਮ ਵੀ ਤਿਆਰ ਹੋ ਰਹੀ ਹੈ 5 ਮੈਂਬਰੀ ਕਮੇਟੀ ਦੇ ਰੂਪ ਦੇ ਵਿੱਚ ਉਹਨਾਂ ਵੱਲੋਂ ਵੀ। ਸੋ ਕੋਈ ਬਾਕੀ ਧਿਰਾਂ ਦਾ ਕੋਈ ਨੁਮਾਇੰਦਾ ਹੀ ਨਹੀਂ ਪੰਜਾਬ 'ਚ, ਹੋਰ ਰਾਜਨੀਤਿਕ ਤੌਰ ਦੇ ਉੱਤੇ ਅਕਾਲੀ ਵਿੰਗ ਦੇ ਤੌਰ 'ਤੇ ਕੋਈ ਨਹੀਂ। ਇਹ ਇੱਥੇ ਆ ਕੇ ਮੈਨੂੰ ਲੱਗਦਾ ਕੋਈ ਬੜਾ ਸਵਾਲ ਨਾ ਖੜਾ ਹੋਵੇ, ਅਦਰਵਾਈਜ਼ ਇਹ 34 ਮੈਂਬਰੀ ਕਮੇਟੀ ਦਾ ਐਲਾਨ ਕਰਕੇ ਧਾਮੀਹੋਰਾਂ ਨੇ ਸਪਸ਼ਟ ਕਰਤਾ ਕਿ ਹੁਣ ਇਸ ਵਿਧਾ 'ਤੇ ਅੱਗੇ ਵਧਿਆ ਜਾਊਗਾ, ਜਦੋਂ ਕਿ ਡੈਡਲਾਈਨ ਕੋਈ ਨਹੀਂ, ਬਿਨਾਂ ਡੈਡਲਾਈਨ ਤੋਂ ਕੰਮ ਕਈ ਵਾਰ ਲਟਕ ਵੀ ਸਕਦਾ, ਅਗਾਂਹ ਵੀ ਪੈ ਸਕਦਾ, ਕਈ ਵਾਰ ਬੜੀ ਤੇਜ਼ੀ ਨਾਲ ਵੀ ਹੋ ਸਕਦਾ
ਜੀ। ਦੀਪਕ ਜੀ, ਇਹ ਦੱਸਿਓ, ਪਾਕਿਸਤਾਨ ਨੇ ਹੁਣ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਉਹ ਭਾਰਤ ਦੇ ਨਾਲ ਕੋਈ ਸਾਰਥਕ ਗੱਲਬਾਤ ਕਰਨਾ ਚਾਹੁੰਦੇ ਨੇ, ਇਹਦੇ ਕੀ ਵੇਰਵੇ ਨੇ ਜੀ?
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਹੋਰਾਂ ਨੇ ਇਹ ਸੰਕੇਤ ਦਿੱਤਾ ਕਿ ਉਹ ਭਾਰਤ ਨਾਲ ਸਾਰਥਕ ਗੱਲਬਾਤ ਲਈ ਤਿਆਰ ਨੇ
ਜੀ।
ਅਸਲ 'ਚ ਸ਼ਾਹਬਾਜ਼ ਸ਼ਰੀਫ ਹੋਰਾਂ ਦੀ ਫੋਨ 'ਤੇ ਗੱਲਬਾਤ ਹੋਈ ਹੈ ਸਾਊਦੀ ਅਰਬ ਦੇ ਜਿਹੜੇ ਕਰਾਊਨ ਪ੍ਰਿੰਸ ਨੇ ਨਾ ਉਹਨਾਂ ਨਾਲ। ਸੋ ਕਰਾਊਨ ਪ੍ਰਿੰਸ ਨਾਲ ਗੱਲਬਾਤ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇੱਛਾ ਪ੍ਰਗਟਾਈ ਕਿ ਮੈਂ ਭਾਰਤ ਨਾਲ ਸਾਰੇ ਬਕਾਇਆ ਮਸਲਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਹਾਂ। ਬਕਾਇਦਾ ਤੌਰ 'ਤੇ ਜਿਹੜਾ ਰੇਡੀਓ ਪਾਕਿਸਤਾਨ ਹੈ ਉਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਬਿਲਕੁਲ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਇੱਛਾ ਹੈ ਕਿ ਚਾਹੇ ਉਹ ਜੰਮੂ ਕਸ਼ਮੀਰ ਦਾ ਮਸਲਾ ਹੋਵੇ, ਚਾਹੇ ਉਹ NOC ਦਾ ਮਸਲਾ ਹੋਵੇ, ਹੈ ਨਾ, ਚਾਹੇ ਉਹ ਪਾਣੀ ਵਾਲਾ ਮਸਲਾ ਹੋਵੇ, ਸਿੰਧੂ ਜਲ ਸੰਧੀ ਵਾਲਾ ਪਹਿਲੂ ਹੋਵੇ, ਚਾਹੇ ਵਪਾਰ ਦਾ ਮਸਲਾ ਹੋਵੇ ਜਾਂ ਹੋਰ ਜਿੰਨੇ ਵੀ ਮਸਲੇ ਨੇ
ਜੀ,
ਹੈ ਨਾ, ਉਹਨਾਂ ਸਾਰੇ ਪਹਿਲੂਆਂ ਦੇ ਉੱਤੇ ਪਾਕਿਸਤਾਨ ਭਾਰਤ ਨਾਲ ਗੱਲਬਾਤ ਲਈ ਤਿਆਰ ਹੈ, ਸਾਰਥਕ ਗੱਲਬਾਤ ਲਈ ਤਿਆਰ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਦਿਨੀ ਸ਼ਾਹਬਾਜ਼ ਸ਼ਰੀਫ ਈਰਾਨ ਦੇ ਦੌਰੇ 'ਤੇ ਸੀਗੇ, ਉੱਥੇ ਵੀ ਉਹਨਾਂ ਨੇ ਇੱਛਾ ਪ੍ਰਗਟਾਈ ਸੀਗੀ ਕਿ ਹਾਂ, ਮਤਲਬ ਕਿ ਜੇ ਗੱਲਬਾਤ ਹੋ ਜਾਵੇ, ਆਪਸੀ ਗੱਲਬਾਤ ਆ, ਚੰਗੀ ਹੈ, ਸ਼ੁਭ ਸੰਕੇਤ ਹੈ। ਸੋ ਇਸ ਲਈ ਇਸ ਭਾਵਨਾ ਨਾਲ ਲਿਆ ਜਾ ਰਿਹਾ ਕਿ ਜਿਵੇਂ ਪਾਕਿਸਤਾਨ ਨੂੰ ਲੱਗਦਾ ਕਿ ਸਾਨੂੰ ਨਹੀਂ ਸਰਨਾ ਗਵਾਂਢੀ ਮੁਲਕ ਨਾਲ ਸਾਡੇ ਰਿਸ਼ਤੇ ਸੁਖਾਵੇਂ ਹੋਣੇ ਚਾਹੀਦੇ ਨੇ, ਇਸ ਲਈ ਉਹਨੇ ਪਹਿਲਕਦਮੀ ਵਜੋਂ ਕੀਤੀ ਹੈ। ਪਰ ਇਕੱਲਾ ਮੈਨੂੰ ਲੱਗਦਾ ਹੈ ਕਿ ਇੱਦਾਂ ਉੱਥੇ ਬਿਆਨ ਦੇ ਕੇ ਜਾਂ ਉੱਥੇ ਇੱਛਾ ਪ੍ਰਗਟਾ ਕੇ ਜਾਂ ਆਪਣੇ ਮੀਡੀਆ ਰਾਹੀਂ ਗੱਲ ਕਰਕੇ ਨਹੀਂ ਸਰਨਾ, ਕੋਈ ਅਧਿਕਾਰਕ ਤੌਰ 'ਤੇ ਰੁੱਖਾ ਭੇਜਣ ਦੀ ਲੋੜ ਹੈ, ਕੋਈ ਸੁਨੇਹਾ ਲਾਉਣ ਦੀ ਲੋੜ ਹੈ, ਅਤੇ ਫਿਰ ਇੱਧਰੋਂ ਵਿਦੇਸ਼ ਮੰਤਰਾਲਾ ਸਾਡਾ ਜਾਂ ਰੱਖਿਆ ਮੰਤਰਾਲਾ ਜਾਂ ਗ੍ਰਹਿ ਮੰਤਰਾਲਾ ਜਾਂ PMO ਹਾਊਸ ਤੋਂ ਕੀ ਰਿਸਪੋਂਸ ਆਉਂਦਾ, ਉਹਦੇ ਆਧਾਰ 'ਤੇ ਅੱਗੇ ਗੱਲ ਤੁਰ ਸਕਦੀ ਹੈ। ਪਰ ਮੈਨੂੰ ਇਹ ਵੀ ਲੱਗਦਾ ਕਿ ਇਹਦੇ ਪਿੱਛੇ ਪਾਕਿਸਤਾਨ ਦੀ ਆਪਣੀ ਅੰਦਰੂਨੀ ਇੱਕ ਜੰਗ ਵੀ ਹੈ ਜਿਹਨੇ ਇਸ ਗੱਲ ਨੂੰ ਇੱਧਰ ਤੋਰਨ ਦੀ ਕੋਸ਼ਿਸ਼ ਕੀਤੀ ਹੈ। ਪਿਛਲੇ ਦਿਨੀ ਜਿਵੇਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਹੋਰਾਂ ਨੇ ਰੋਟੀ 'ਤੇ ਬੁਲਾ ਲਿਆ ਉੱਥੋਂ ਦੇ ਆਰਮੀ ਚੀਫ ਨੂੰ, ਹੈ ਨਾ, ਅਤੇ ਉਸਨੇ ਵੀ ਉੱਥੇ ਫਿਕਰ ਪਾਇਆ ਹੋਣਾ, ਇਹਦੀ ਚਰਚਾ ਖੂਬ ਦੁਨੀਆ ਭਰ ਚੁੱਕੀ ਹੈ ਕਿ ਪਾਕਿਸਤਾਨ 'ਚ ਤਖਤਾ ਪਲਟ ਹੋਣ ਜਾ ਰਹੇ, ਕਿ ਮੁੜ ਕੇ ਫੌਜੀ ਰਾਜ ਹੋਣ ਜਾ ਰਹੇ। ਸੋ ਇਸ ਤੋਂ ਵੀ ਸ਼ਾਹਬਾਜ਼ ਸ਼ਰੀਫ ਨੂੰ ਆਪਣੀ ਕੁਰਸੀ ਜਾਂਦੀ ਵੀ ਦਿਖ ਰਹੀ ਹੋਣੀ। ਦੂਸਰੇ ਪਾਸੇ ਇਹ ਸਾਰੇ ਘਟਨਾਕ੍ਰਮ ਦੇ ਦਰਮਿਆਨ ਇਮਰਾਨ ਖਾਨ ਦੀ ਪਾਰਟੀ ਦੇ ਪ੍ਰਤੀ ਲੋਕਾਂ ਦੀ ਫਿਰ, ਹੈ ਨਾ, ਮਕਬੂਲੀਅਤ ਵੱਧ ਰਹੀ, ਜਿਵੇਂ ਪਹਿਲਾਂ ਇਮਰਾਨ ਖਾਨ ਨਾਲ ਕਾਰਵਾਈ ਹੋਈ, ਉਹ ਤੋਂ ਬਾਅਦ ਵੀ ਇਹ ਘਟਨਾਵਾਂ ਤੋਂ ਬਾਅਦ ਵੀ। ਸੋ ਇਹ ਵੀ ਡਰ ਹੋਣਾ ਕਿ ਦੂਜੀ ਸ਼ਰੀਕ ਧਿਰ ਨਾ ਕਿਤੇ ਖੜੀ ਹੋ ਜਾਵੇ। ਸੋ ਇਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚੋਂ ਕੀ ਇਹੀ ਲੱਗਦਾ ਕਿ ਮਾਹੌਲ ਸੁਖਾਵਾਂ ਕੀਤਾ ਜਾਵੇ, ਲੋਕਾਂ ਨੂੰ ਲੱਗੇ ਕਿ ਨਹੀਂ ਕੰਮ ਮਿਲਣ ਲੱਗ ਪਿਆ, ਪਾਣੀ ਮਿਲਣ ਲੱਗ ਪਿਆ, ਖੇਤੀ ਲਈ ਠੀਕ ਹੋ ਗਿਆ, ਸਾਰਾ ਕੁਝ ਠੀਕ ਤੁਰਪੂਗਾ, ਦੁਬਾਰਾ ਗੱਲ ਰੁੱਕੂਗੀ, ਇਹ ਆਸ ਜਗਾਉਣ ਲਈ। ਚਲੋ ਕੋਈ ਵੀ ਪਹਿਲੂ ਹੋਵੇ, ਜੇ ਦੋ ਗੁਆਂਢੀ ਮੁਲਕਾਂ 'ਚ ਰਿਸ਼ਤੇ ਸੁਖਾਵੇਂ ਹੋਣ ਤਾਂ ਫਿਰ ਕਿਸੇ ਦਲਜੀਤ ਦੁਸਾਂਝ ਵਰਗੇ ਨਾਮੀ ਕਲਾਕਾਰ ਨੂੰ ਵੀ ਬੇਮਤਲਬ ਕੋਈ ਤੰਗ ਨਾ ਕਰੇ, ਇਹ ਰਿਸ਼ਤੇ ਸੁਖਾਵੇਂ ਬਣੇ ਰਹਿਣ।
ਜੀ ਬਿਲਕੁਲ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਕੱਲ੍ਹ ਫਿਰ ਗੱਲ ਕਰਦੇ ਹਾਂ ਜੀ, ਸਤਿ ਸ਼੍ਰੀ ਅਕਾਲ, ਥੈਂਕ ਯੂ।
ਸਤਿ ਸ਼੍ਰੀ ਅਕਾਲ।